ਅਡੋਲ ਅਵਸਥਾ ਤੂੰ ਕਿਵੇਂ ਪ੍ਰਾਪਤ ਕਰ ਸਕਦਾ? ਕਿਉਂ ਤੱਤੇ ਅਵਗਤੇ ਨਾ
ਗੁਰਮੁਖੀ ਲੱਗੇ,
ਜਿਹੜਾ ਜਰ ਤੱਤ ਨਹੀਂ ਪਾਉਂਦਾ ਉਹਨਾਂ ਚਿਰ ਅਵਗਤ ਤਬ ਨਹੀਂ ਪਾ ਸਕਦਾ,
ਅਡੋਲ ਨਹੀਂ
ਅਡੋਲ ਨਹੀਂ ਕਿਉਂਕਿ ਭੁੱਖ ਹੈ, ਭੁੱਖੇ ਨੂੰ ਡੋਲਦਾ ਭੁੱਖ ਕਾਰਨ ਨੂੰ। ਜਿੰਨਾ ਚਿਰ ਤੱਤ ਵਸਤੂ ਆਪਣੇ ਮੂਲ ਨਾਲ ਨਹੀਂ ਜੁੜ ਜਾਂਦਾ ਉਹਨਾਂ ਚਿਰ ਡੋਲੂਗਾ ਹੀ, ਮੂਲ ਨਾਲ ਆ ਕੇ ਨਹੀਂ ਫੇਰੋ।
ਗੁਰਮੁਖੀ ਲੱਗਿਆ ਪਿਆਰ,
ਗੁਰਮੁਖੀ ਲੱਗਿਆ ਪਿਆਰ,
ਆਪੇ ਸੁਰਤਾ ਆਪੇ
ਗੁਰਮੁਖਾਂ ਨਾਲ ਪਿਆਰ ਕਿਵੇਂ ਹੋ ਜਾਂਦਾ? ਗੁਰਮੁਖਾਂ ਦਾ ਪਿਆਰ ਕਿਵੇਂ ਲੱਗਦਾ? ਕਿਹਦੇ ਨਾਲ ਲੱਗਦਾ?
ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰ।
ਆਪੇ ਸੁਰਤਾ ਹੈ, ਸੁਣੀ ਦਾ ਕਹਿੰਦੇ ਇਹ ਵੀ ਕਹਿੰਦੇ ਨੇ ਸੁਰਤਾ ਆਪੇ ਹੈ, ਜੀਵ ਕਰਤਾ ਵੀ ਆਪੇ ਹੈ,
ਕਹੋ ਨਾਨਕ ਵਿਚਾਰ।
ਇਹਦੀ ਵਿਚਾਰ ਦਾ ਸੁਰਤਾ ਆਪ ਕਿਵੇਂ ਹੈ, ਕਰਤਾ ਆਪ ਕਿਵੇਂ ਹੈ? ਅਸੀਂ ਤਾਂ ਕਰਤਾ ਮੰਨਦੇ ਹਾਂ, ਬ੍ਰਹਮਨ ਬ੍ਰਹਮ ਕਰਤਾ ਸਿਰਸੀ ਦਾ, ਉਹ ਕਹਿੰਦੇ ਨੇ ਆਪੇ ਕਰਤਾ ਆਪੇ ਸੁਰਤਾ ਹੈ। ਸਰੀਰ ਦਾ ਕਰਤਾ ਆਪ ਹੈ, ਜਿਨ ਗੜ ਗੜਿਓ ਸੁਗੜ ਮੇ ਪਾ। ਇਹਨਾਂ ਦੋਹਾਂ ਨੇ ਰਲ ਕੇ ਬਣਾਇਆ। ਸੁਰਤਾ ਕੌਣ ਹੈ? ਸੁਰਤਾ ਮਨ ਕਰਕੇ ਧਿਆਨ ਮਾਨੇ ਰੱਖਿਆ, ਕਰਤਾ ਅੰਦਰ ਦੱਸਿਆ ਉਹਨੇ, ਚਿੱਤ ਨੇ ਦੱਸਿਆ ਕਿਵੇਂ ਰਚਣਾ ਤਾਂ ਸਰੀਰ ਨਾਲ ਕਿਵੇਂ ਬਣਾਉਣਾ ਹੈ, ਬਣਾਇਆ ਮਨ ਨੇ, ਹੱਥ ਮਨ ਹੱਥ ਖੱਬਾ ਲਿਬੜਿਆ, ਸੱਜਾ ਹੱਥ ਨਹੀਂ ਟੱਚ ਕੀਤਾ ਮਾਇਆ ਨਾਲ, ਸੱਜਾ ਹੱਥ ਮਾਇਆ ਤੋਂ ਅਲਿਪਤ ਹੈ, ਦੱਸਣ ਵਾਲਾ ਖੱਬਾ ਹੱਥ ਮਾਇਆ ਦੇ ਵਿੱਚ ਲਿਪਤ ਹੋਣ ਵਾਲਾ, ਮਨ ਲਿਪਤ ਹੋਇਆ ਮਾਇਆ ਚ, ਮਨ ਮਾਇਆ ਮੇ ਫਸ ਰਿਹਾ। ਉਹ ਰਚਿਆ ਇਹ ਰਚਣਹਾਰ ਹੈ, ਮਨ ਰਚਣਹਾਰ ਹੈ, ਉਹ ਸਿਰਜਣਹਾਰ ਹੈ। ਚਿੱਤ ਕਰਕੇ ਸਿਰਜਣਹਾਰ ਹੈ, ਮਨ ਕਰਕੇ ਰਚਣਹਾਰ ਹੈ। ਜਿਹੜਾ ਰਚਣਹਾਰ ਹੈ ਉਹ ਸੁਰਤਾ ਹੈ, ਜਿਹੜਾ ਸਿਰਜਣਹਾਰ ਹੈ ਉਹਨੇ ਰਚਾਇਆ ਇਹਨੂੰ, ਇਹਨੂੰ ਰਚਾਇਆ ਰਚਣਾ ਐਂ, ਕਿਉਂ ਗੁਰਦੇਵ ਉਹੀ ਹੈ ਨਾ, ਗੁਰਦੇਵ ਉਹੀ ਹੈ।
ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੇ ਸਮਾਈ,
ਜਵਾਬ ਕੀ ਹੈ? ਹੁਕਮੇ ਆਵੈ ਆਉਂਦਾ, ਜਾਂਦਾ ਕਿੱਥੇ? ਜਾਂਦਾ ਨੀ ਕਿਤੇ ਹੈਗਾ, ਜਾਣਾ ਇਹਨੇ ਕਿੱਥੇ? ਭਗਤ ਸਾਗਰ ਤੋਂ ਬਾਅਦ ਕਿਵੇਂ ਚਲੇ ਜਾਓਗੇ? ਇਹ ਸਿਰਫ ਗੁਪਤ ਪ੍ਰਗਟੇ ਹੁੰਦਾ ਜੀਵ, ਉਹ ਕਹਿੰਦੇ ਹੁਕਮ ਸਰਵ ਵਿਆਪੀ ਹੈ, ਇਹ ਸਰੀਰ ਚ ਜਾਂਦਾ ਕਿਤੇ ਨੀ ਜਾਂਦਾ, ਸਾਨੂੰ ਦੀਦਾ ਹੀ ਹੈ। ਹੁਕਮ ਨਾਲ ਜੁੜ ਕੇ ਚਲਿਆਗਾ, ਹੁਕਮ ਨਾਲ ਜੁੜਿਆ ਰਹਿੰਦਾ, ਹੁਕਮ ਦਾ ਵਧਾ ਰਹਿੰਦਾ, ਜਾਂ ਹੁਕਮ ਹੁੰਦਾ ਫਿਰ ਸਰੀਰ ਚ ਆ
ਜਾਂਦਾ, ਹੁਕਮੇ ਜਾਵੇ
ਹੁਕਮੇ ਜਾਵੇ
ਹੁਕਮੇ,
ਹੁਕਮ ਨਾਲ ਸਰੀਰ ਚ ਆ ਜਾਂਦਾ, ਹੁਕਮ ਹੁੰਦਾ ਸਰੀਰ ਛੱਡ ਦਿੰਦਾ, ਹੁਕਮੇ ਰਹੇ ਸਮਾਈ। ਜੇ ਜਿੰਨਾ ਚਿਰ ਇਹ ਸਰੀਰ ਧਾਰਨ ਨਹੀਂ ਕਰਦਾ ਉਹਨਾਂ ਚਿਰ ਹੁਕਮ ਨਾਲ ਜੁੜਿਆ ਰਹਿੰਦਾ, ਸਮਾਇਆ ਰਹਿੰਦਾ, ਸ਼ਬਦ ਦੇ ਸਮਾਇਆ ਰਹਿੰਦਾ, ਹੁਕਮ ਦੇ ਵਿੱਚ ਹੈ ਹੀ
ਨਹੀਂ,
ਹੁਕਮ ਦੇ ਵਿੱਚ ਹੈ, ਹੁਕਮ ਦੇ ਬਾਹਰ ਕੋਈ ਹੈ ਹੀ ਨਹੀਂ। ਹੁਕਮੇ ਆਏ ਹੁਕਮੇ ਜਾਏ ਹੁਕਮੇ ਰਹੇ ਸਮਾਈ, ਹੁਕਮ ਦੇ ਬਾਹਰ ਜਾ ਨਹੀਂ ਸਕਦਾ, ਫਿਰ ਭੂਤ ਪ੍ਰੇਤ ਕਿੱਥੋਂ ਹੋ ਗਏ ਜੇ ਹੁਕਮ ਦੇ ਵਿੱਚ ਜਾ ਨਹੀਂ ਸਕਦਾ? ਭੂਤ ਪ੍ਰੇਤ ਤਾਂ ਇੰਡੀਪੈਂਡੈਂਟ ਨੇ, ਫਿਰ ਉਹ ਕਿੱਥੋਂ ਆ ਗਏ? ਉਹ ਪਖੰਡਵਾਦੀਆਂ ਨੇ ਸਾਰੇ ਕੀਤੇ ਹੋਏ, ਉਹ ਜਿਹੜਾ ਪੈਰੋਂ ਭੂਤ ਸੀਤਲਾ ਧਾਵੈ ਉਹ ਕਿੱਥੋਂ ਪੈਦਾ ਕੀਤਾ ਨੇ? ਉਹ ਪੇਟ ਦੀ ਭੁੱਖ ਨੇ ਪੈਦਾ ਕੀਤਾ, ਢਿੱਡ ਦੀ ਭੁੱਖ ਨੇ, ਭੈ ਚੋਂ ਪੈਦਾ ਹੋਏ ਨੇ ਲੋਕ, ਭੈਭੀਤ ਕਰਕੇ ਪੈਦਾ ਕੀਤਾ, ਭਰਮ ਚੋਂ ਪੈਦਾ ਹੋਏ ਨੇ।
ਪੂਰੇ ਗੁਰਤੇ ਸਾਚ ਕਮਾਵੈ ਗਤ ਮਿਤ ਸ਼ਬਦ ਪਾਈ,
ਪੂਰੇ ਗੁਰਤੇ ਪੂਰਾ ਹੋਵੇ, ਗੁਰ ਸਤਿਗੁਰ ਵੀ ਪੂਰਾ ਹੋਵੇ, ਗਿਆਨ ਪੂਰਾ, ਗੁਰ ਕੌਣ ਹੁੰਦਾ ਜਿਹਦੇ ਕੋਲ ਪੂਰਾ ਗਿਆਨ ਹੋਵੇ? ਤੁਰ ਤੱਕ ਦਾ ਗਿਆਨ ਹੋਵੇ ਉਹ ਤਾਂ ਪੂਰਾ ਗਿਆਨ ਮਿਲੂ, ਜਿਹਦੇ ਕੋਲ ਹੋਵੇ ਪੂਰੇ ਗੁਰਤੇ ਸੱਚ ਕਮਾਵੇ
ਗਤ ਮਿਤ ਸ਼ਬਦ ਪਾਈ,
ਜੇ ਸੱਚ ਕਮਾਉਣਾ ਹੈ ਸੱਚ ਵੀ ਡੁਪਲੀਕੇਟ ਹੈ, ਜਿਹਨੂੰ ਅਸੀਂ ਸੱਚ ਕਹਿੰਦੇ ਹਾਂ ਸੱਚ ਹੈ ਨਹੀਂ, ਜਿਹਨੂੰ ਅਸੀਂ ਕਹਿੰਦੇ ਵਾਲਣਾ ਵਾਲਣਾ ਹੈ ਨਹੀਂ ਸੱਚ ਨਹੀਂ ਝੂਠ ਹੈ, ਜਿਹਨੂੰ ਜੀਵਨ ਕਹਿੰਦੇ ਹੋ ਜੀਵਨ ਹੈ ਨਹੀਂ, ਜਿਹਨੂੰ ਧਨ ਕਹਿੰਦੇ ਹੋ ਧਨ ਹੈ ਨਹੀਂ, ਜਿਹਨੂੰ ਮਾਂ ਕਹਿੰਦੇ ਹੋ ਮਾਂ ਹੈ ਨਹੀਂ, ਤੇ ਸੱਚ ਹੈ ਕੀ ਸੰਸਾਰ ਚ? ਸੰਸਾਰ ਦਾ ਸੱਚ ਸਭ ਝੂਠ ਹੈ, ਸੰਸਾਰ ਹੀ ਝੂਠ ਹੈ ਤੇ ਸੰਸਾਰ ਹੀ ਝੂਠ ਹੈ। ਕੂੜ ਰਾਜਾ ਕੂੜ ਪ੍ਰਜਾ, ਜਿਹਨੂੰ ਰਾਜਾ ਕਹਿੰਦੇ ਉਹ ਰਾਜਾ ਹੈ ਜੀ। ਇਸ ਕਰਕੇ ਪੂਰੇ ਗੁਰ ਤੇ ਸੱਚ ਕਮਾਵੇ
ਗਤਮਿਤ ਸ਼ਬਦੇ ਪਾਈ,
ਸੱਚ ਦੀ ਪੜ੍ਹਾਈ ਕਿਤੇ ਪੂਰੇ ਗੁਰ ਤੇ ਪੜ੍ਹੇ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਪਾਰ ਬ੍ਰਹਮ ਦਾ ਨਿਕਟ ਹੈ ਤੇਰੇ, ਫਿਰ ਉਹ ਤਾਂ ਸਰਬ ਵਿਆਪੀ ਹੈ, ਕਿਤੇ ਦੂਰ ਨਹੀਂ ਡੋਲ ਜਾਣਾ ਉਹਨੂੰ। ਪੂਰੇ ਗੁਰ ਤੇ ਸ਼ਬਦ ਕਮਾਵੇ,
ਸੱਚ ਕਮਾਵੇ,
ਸੱਚ ਕਮਾਵੇ ਗਤਮਿਤ
ਸ਼ਬਦੇ ਪਾਈ।
ਗਤਮਿਤ ਕਿੱਥੋਂ ਆਇਆ? ਉਪਦੇਸ਼ ਦੇ ਵਿੱਚੋਂ, ਗੁਰਬਾਣੀ ਚੋਂ ਗਤਮਿਤ ਪਾਉਣੀ। ਇਹ ਪੂਰੇ ਗੁਰ ਕਾ ਉਪਦੇਸ਼ ਹੈ ਇਹ, ਸਾਨੂੰ ਬਾਹਰ ਪੂਰਾ ਗੁਰ ਟੋਲਣ ਦੀ ਲੋੜ ਨਹੀਂ ਹੈ, ਸਿਰਫ ਗੁਰਬਾਣੀ ਦੇ ਸਹੀ ਅਰਥ ਖੋਜਣ ਦੀ ਲੋੜ ਹੈ, ਗੁਰਬਾਣੀ ਨੂੰ ਖੋਜਣ ਦੀ ਲੋੜ ਹੈ। ਗੁਰਬਾਣੀ ਨੂੰ ਮਤਲਬ ਡੀਪਲੀ ਸਮਝਣ ਦੀ ਲੋੜ ਹੈ। ਜੇ ਇਹਦੇ ਅਰਥ ਗਲਤ ਕਰਾਂਗੇ, ਗੁਰਬਾਣੀ ਨੇ ਰੱਦ ਕਰ ਦੇਣੇ ਵੀ ਅਰਥ ਗਲਤ ਨੇ ਤੁਹਾਡੇ। ਇੰਨੀ ਕਰਾਮਾਤ ਇਹ ਹੈਗੀ ਹੈ, ਇਹ ਆਪੇ ਰੱਦ ਕਰ ਦਿੰਦੀ ਹੈ ਵੀ ਅਰਥ ਨਹੀਂ ਠੀਕ। ਕੋਈ ਐਸੀ ਭਗਤੀ ਆ ਜਾਂਦੀ ਹੈ, ਤੁਹਾਡਾ ਅਰਥ ਰੱਦ ਹੋ ਜਾਂਦਾ ਵੀ ਜੀ ਅਰਥ ਠੀਕ ਨਹੀਂ। ਇੰਨੀ ਕੰਪਲੀਟ ਰਚੀ ਹੋਈ ਹੈ ਬਾਣੀ, ਕੋਈ ਅਰਥ ਤੁਸੀਂ ਕਰੋ ਜਿੱਥੇ ਵੀ, ਜੇ ਅਰਥ ਜਿੰਨਾ ਫਰਕ ਹੈ ਉੱਥੋਂ ਹੀ ਕੱਟ ਕੇ ਨੂੰ ਪਰੇ ਮਾਰ, ਇਹ ਨਹੀਂ ਅਰਥ ਇੱਥੋਂ ਦੀ ਅਰਥ ਠੀਕ। ਇਸ ਕਰਕੇ ਗਤ ਮਿਤ ਸ਼ਬਦੇ ਪਾਈ, ਗਤ ਔਰ ਮਿਤ ਕੀ ਹੁੰਦਾ? ਸ਼ਬਦ ਦੇ ਨਾਲ ਜਿੱਥੇ ਸਟਿਲ ਹੋਇਆ ਹੈ ਗਿਆਨ ਸਾਡਾ, ਖੜਾ ਹੈ ਗਿਆਨ, ਉਹ ਦੁਕਾਨ ਤੁਰਦਾ, ਬੁੱਧੀ ਉਹ ਦੁਕਾਨ ਤੱਕ ਚੱਲਦੀ ਹੈ। ਹਾਲਤ ਸਾਡੀ ਦੇਵੀ ਦੇਵਤਿਆਂ ਤੇ ਬੁੱਧੀ ਖੜੀ ਹੈ, ਗੁਰਪੀਰਾਂ ਤੇ ਬੁੱਧੀ ਖੜੀ ਹੈ, ਸੁੱਖਾਂ ਦੁੱਖਣ ਤੇ ਬੁੱਧੀ ਖੜੀ ਹੈ, ਇਹ ਤੋਂ ਕਹਾਂ ਕਿ ਮੈਂ ਤੁਰੂ। ਇਹ ਜੇ ਬਾਣੀ ਹੈ, ਬਾਣੀ ਗੁਰਬਾਣੀ ਨਾਲ ਕਹਾਂ ਤੋਰ, ਪਕੜ ਬਾਅਦ ਤੇ ਬੁੱਧੀ ਖੜੀ ਹੈ, ਭੈ ਤੇ ਬੁੱਧੀ ਖੜੀ ਹੈ, ਭੈ ਲੱਗਦਾ ਜੇ ਐਂ ਕਹਿ ਤਾਂ ਡਰ ਹੋ ਜੂ, ਜੇ ਕਹਿ ਤਾਂ ਬਾਬੇ ਬੁੱਢੇ ਨੇ ਗੱਠਾ ਭੰਨਿਆ ਨੀ, ਬਾਰ ਦਿੱਤਾ ਨੀ ਖਾਟੀ, ਕੀ ਪਾਪ ਹੋ ਜੂ? ਸੱਚ ਦੁੱਖ ਭਰਣੀ ਮੇਰੀ ਨੂੰ ਕੁਛ ਨਹੀਂ ਕਹਿਣਾ, ਗੁਰੂਆਂ ਦੇ ਵੇਲੇ ਦੀ ਡਰ ਹੈ, ਭੈ ਪਾਇਆ ਹੈ, ਭੈ ਗੱਲ ਹੈ, ਭੈ ਭਰਮ ਦਾ ਹੈ, ਭਰਮ ਕਰਕੇ ਭੈ ਹੈ। ਜੇ ਭਰਮ ਹੈ ਤਾਂ ਭੈ ਹੈ, ਉਹ ਭਰਮ ਦਾ ਤਾਂ ਨਾਸ ਕਰਨਾ ਸੀ, ਸਾਰਾ ਭਰਮ ਦੇ ਨਾਸ ਦੀ ਦਵਾਈ ਹੈ ਗੁਰਬਾਣੀ ਚ। ਭਰਮ ਸਾਡੇ ਜੋਗਿਆ ਨਹੀਂ, ਅਸਲ ਚ ਭਰਮ ਤੇ ਬਿਨਾਂ ਸਾਰਾ ਦਾ ਕੰਮ ਨਹੀਂ ਸੀ ਚੱਲਦਾ, ਜਿਹੜੇ ਗੁਰਦੁਆਰੇ ਸਾਹਿਬ 100 ਸਾਲ ਰਹੇ ਨੇ, ਹੁਣ ਇਹਨਾਂ ਦਾ ਵੀ ਨਹੀਂ ਚੱਲਦਾ ਭਰਮ ਤੇ ਬਿਨਾਂ ਕੰਮ। ਭਰਮ ਤੇ ਬਿਨਾਂ ਭੀੜ ਘਟਦੀ ਹੈ, ਜੇ ਭਰਮ ਦਾ ਨਾਸ ਕਰਦੇ ਹਨ ਤਾਂ ਗੁਰਦੁਆਰੇ 'ਚ ਭੀੜ ਘਟ ਜਾਣੀ। ਜੇ ਕਹਿ ਦਈਏ ਤਾਂ ਕੁਛ ਨਹੀਂ ਮਿਲਦਾ ਗੁਰਦੁਆਰੇ 'ਚੋਂ, ਭੀੜ ਘਟ ਜੂ, ਅਰੇ ਸੱਚ ਹੈ ਕੁਛ ਨਹੀਂ ਮਿਲਦਾ। ਗੁਰਬਾਣੀ ਤੋਂ ਕੁਛ ਮਿਲਦਾ, ਗੁਰਦੁਆਰੇ 'ਚੋਂ ਕੁਛ ਨਹੀਂ ਮਿਲਦਾ। ਉੱਥੇ ਮੱਥਾ ਟੇਕਣ ਤੋਂ ਕੁਛ ਨਹੀਂ ਮਿਲਦਾ, ਗੁਰਬਾਣੀ ਜਾ ਘਰੇ ਪੜ੍ਹ ਲਓ, ਉਹਨਾਂ ਨੂੰ ਕੀ ਮਿਲਿਆ ਜਿਹੜੇ 24 ਘੰਟੇ ਉੱਥੇ ਰਹਿੰਦੇ ਨੇ? ਉਹ ਤਾਂ ਤੁਹਾਡੀਆਂ ਜੇਬਾਂ ਕਰਨੀ, ਗੋਲ ਕਰਨੀ ਦੇਖਦੇ ਨੇ, ਗੋਲ ਖੇਡੂ ਤਾਂ ਕੁਛ ਮਿਲੂ, ਗੋਲ ਕਰਨੀ ਕਰਦੇ ਜਾਗਦੇ ਨੇ ਘੁੰਮ ਕੇ। ਗੱਲ ਔਖੀ ਹੈ ਕਹਿਣੀ, ਪੈ ਲੱਗਦੀ ਹੈ ਮਾਇਆ, ਉਹੀ ਉਹ ਮਾਇਆ ਜਿਹੜੀ ਮਾਇਆ ਦੀ ਨਿੰਦਿਆ ਕੀਤੀ ਹੋਈ ਹੈ ਗੁਰਬਾਣੀ ਚ, ਜਿਹੜੀ ਮਾਇਆ ਦੀ ਨਿੰਦਿਆ ਕੀਤੀ ਹੈ ਉਹੀ ਮਾਇਆ ਹੈ, ਜਿਹੜੀ ਗੋਲਕ ਦੀ ਮਾਇਆ ਉਹੀ ਹੈ, ਇਹੀ ਮਾਇਆ ਲਾਗਣੀ ਹੈ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸੀ ਕੋ ਫਿਰ ਖਾਏ। ਖਾ ਗਈ ਸਾਰੀ ਸਿੱਖੀ, ਸਿੱਖਾਂ ਨੂੰ ਖਾ ਗਈ, ਨਿਕਲ ਗਈ ਮਾਇਆ, ਨਿਕਲ ਗਈ ਸਿੱਖਾਂ ਨੂੰ, ਐਸਾ ਭਰਮ ਦਾ ਜਾਲ ਫੈਲਾਇਆ, ਸਾਰੀ ਸਿੱਖੀ ਨਿਕਲ ਗਈ। ਉਹੀ ਫਿਰ ਬੜੀਆਂ ਮਸਾਣੀਆਂ ਤੇ ਜਾਣ ਲੱਗ ਗਏ, ਉਹੀ ਫਿਰ ਸਾਰੀਆਂ ਗੱਲਾਂ ਮੰਨਣ ਲੱਗ ਗਏ, ਉਹੀ ਪੁੱਛਿਆ ਲੈਣ ਲੱਗ ਗਏ, ਉਹੀ ਬਬਣਾ ਕੋ ਜਾਣ ਲੱਗ ਗਏ। ਕਿਉਂ? ਗਲਤੀ ਤਾਂ ਇਹਨਾਂ ਦੀ ਹੈ ਨਾ, ਪ੍ਰਚਾਰ ਗੁਰਬਾਣੀ ਦਾ ਨਹੀਂ ਅਸੀਂ ਕਰਦੇ। ਪ੍ਰਚਲਿਤ ਮਤਾਂ ਹੀ ਨੇ ਸਾਡੇ ਕੋਲ, ਸੁਣੀਆਂ ਸੁਣਾਈਆਂ ਹੋਈਆਂ ਸੰਸਾਰ 'ਚ, ਗੁਰਬਾਣੀ ਦਾ ਅਸੀਂ ਪੜ੍ਹਦੇ ਹੀ ਪੜ੍ਹਦੇ ਹਾਂ। ਗੁਰਬਾਣੀ ਦੀ ਮਤ ਇੱਕ ਵੱਖਰੀ ਨਿਆਰੀ ਮਤ ਹੈ, ਪੂਰੇ ਸਲਿਊਸ਼ਨ ਹੱਲ ਛੁੱਟਣ ਦੀ ਵਿਧੀ ਪੂਰੀ ਸਮਝਾ ਦਿੱਤੀ, ਬਾਕੀ ਤਾਂ ਛੁੱਟਣ ਦੀ ਵਿਧੀ ਦੀ ਗੱਲ ਹੀ ਨਹੀਂ ਕਰਦੀ ਕੋਈ ਮਤ। ਗੁਰੂ ਬਣ ਗਿਆ, ਮਾਲਾ ਦੇ ਦਿੱਤੀ, ਚੱਲ ਵੇ ਜਾ ਮਾਲਾ ਫੇਰ ਲੈ ਤੂੰ, ਜੇ ਮੈਂ ਮਾਲਾ ਫੇਰਦੀ ਮੈਂ ਬੋਲ ਲੈ ਕੇ ਨਹੀਂ ਫੇਰ ਲੂੰ, ਕਹਿੰਦਾ ਐਂ ਕਰ, ਤੇਰੇ ਹੱਥ ਨੂੰ ਦਿੱਤੀ ਮਾਲਾ ਕੋਈ ਜਦ, ਤੂੰ ਦੱਸ ਤੈਨੂੰ ਕੀ ਪ੍ਰਾਪਤ ਹੋਇਆ। ਗੁਰਪ੍ਰਸਾਦ ਭਰਮ ਦਾ ਨਾਸ ਹੈ, ਜੇ ਤੈਂ ਭਰਮ ਦਾ ਨਾਸ ਕਰ ਲਿਆ, ਤੇਰੇ ਉਪਦੇਸ਼ ਨਾਲ ਮੇਰੇ ਭਰਮ ਘਟਣਾ ਚਾਹੀਦਾ, ਨਾਸ ਨਹੀਂ ਉਹ ਘਟਣਾ ਚਾਹੀਦਾ, ਉਹ ਨਹੀਂ ਕੋਈ ਕਰ ਰਿਹਾ। ਆਪਣੇ ਜਿਹਨੇ ਜਿਹਨਾਂ ਨੂੰ ਅਸੀਂ ਗੁਰੂ ਵਿਅਕਤੀ ਕਹਿੰਦੇ ਹਾਂ, ਹੋ ਸਕਦਾ ਪਿੱਛੋਂ ਕਹਿਣ ਲੱਗ ਗਏ ਹੋਈਏ, ਉਦੋਂ ਨਾ ਪਾਉਂਦੇ ਹੁਣ, ਉਹ ਪੁਰਖਾ ਲਫਜ਼ ਪ੍ਰਚਲਿਤ ਸੀ ਉਦੋਂ, ਉਹ ਗਿਆਨ ਦਿੰਦੇ ਸੀ ਸਾਰਿਆਂ ਨੂੰ। ਜੇ ਗਿਆਨ ਨਹੀਂ ਦਿੰਦੇ ਸੀ ਨਾ ਤਾਂ ਉਹ ਧਾਰਮਿਕ ਬੰਦੇ ਹੀ ਨਹੀਂ ਸੀ। ਜੈ ਗਿਆਨ ਤੈ ਧਰਮ, ਆ ਉਪਦੇਸ਼ ਗਿਆਨ ਹੀ ਦਿੱਤਾ ਸਾਨੂੰ, ਹੋਰ ਕੀ ਹੈ। ਇਹ ਉਦੋਂ ਜਵਾਨੀ ਕਹਿੰਦੇ ਸੀਗੇ, ਬੋਲ ਕੇ ਸਮਝਾਉਂਦੇ ਤੇ, ਫਿਰ ਜਾਣੀ ਲਿਖ ਕੇ ਭਾਈ ਉਹਨਾਂ ਨੇ ਕਿਹਾ ਵੀ ਕੋਈ ਹੋਰ ਉਲਟਾ ਪੁਲਟਾ ਉਪਦੇਸ਼ ਨਾ ਦੇਣ ਲੱਗ ਜਾਣ, ਲਿਖ ਕੇ ਦੇ ਗਏ ਵੀ ਤੁਸੀਂ ਆਪ ਵਿਚਾਰਿਓ ਆਪਣੇ, ਦੂਆ ਗਲਤ ਉਪਦੇਸ਼ ਪੜ੍ਹ ਕੇ ਗਲਤ ਗਲਤ ਕਰਦੇ ਹੀ ਨੇ, ਕਿੰਨੇ ਲੋਕ ਨੇ ਗਲਤ ਗੁਰਬਾਣੀ ਪੜ੍ਹ ਕੇ ਗਲਤ ਉਪਦੇਸ਼ ਦੇ ਰਹੇ, ਜਾਣ ਬੁੱਝ ਕੇ ਗਲਤ ਦੇ ਰਹੇ ਨੇ, ਦੱਸ ਦੋ ਉਹਨਾਂ ਨੂੰ ਠੀਕ ਫਿਰ ਵੀ ਨਹੀਂ ਦੇ ਰਹੇ, ਬਲੈਕਮੇਲਿੰਗ ਕਰਦੇ ਨੇ। ਇਹ ਅੱਜ ਉਹਨਾਂ ਨੇ ਗਾਂ ਗੁਰੂਆਂ ਨੇ ਕਹਿ ਦਿੱਤਾ, ਉਹ ਕਹਿੰਦੇ ਵੀ ਸਾਡੀ ਹੁਣ ਬੇਇੱਜ਼ਤੀ ਹੈ ਜੇ ਅਸੀਂ ਹੁਣ ਬੋਲ ਲਿਆ, ਪ੍ਰੈਸਟੀ ਇਸ਼ੂ ਬਣਾ ਲਿਆ ਉਹਨਾਂ ਨੇ, ਸਾਨੂੰ ਕਹਿਣਗੇ ਵੀ ਇਹਨਾਂ ਦੇ ਗੁਰੂ ਨੂੰ ਕੁਛ ਆਉਂਦਾ ਨਹੀਂ ਸੀ, ਰਾਧਾ ਸੌਂਪੀ ਹੋਏ, ਹੋਰ ਕਈ ਵਰਾਇਟੀਆਂ ਰਾਧਾ ਸੌਂਪੀ ਹੁੰਦੀ, ਮੰਨਣ ਨੂੰ ਤਿਆਰ ਨਹੀਂ, ਉਹ ਚੋਰੀ ਦੇ ਮੰਨ ਵੀ ਲੈਂਦੇ ਨੇ, ਸਾਹਮਣੇ ਮੰਨਣ ਨੂੰ ਤਿਆਰ ਨਹੀਂ ਵੀ ਸਾਨੂੰ ਘਟੀਆ ਕਹਿਣਗੇ ਲੋਕ। ਧਰਮ ਦੇ ਵਿੱਚ ਘਟੀਆ ਵਧੀਆ ਦੀ ਕੀ ਗੱਲ, ਇਹ ਤਾਂ ਹੋਵੇ, ਜਿਹੜੀ ਚੀਜ਼ ਛੱਡਣੀ ਸੀ ਇੱਥੇ ਛੱਡਣੀ, ਇਹ ਤਾਂ ਹੋਵੇ।
ਆਪ ਮੇਟ ਨਿਰਾਲਮ ਹੋਵੇ ਅੰਤਰ ਸਾਹ ਜੋਗੀ ਗਈ,
ਇੰਨਾ ਜਿਹੜਾ ਆਪਣੀ ਹੁਬੇ ਬਿਠਾਉਂਦਾ ਨਹੀਂ ਨਿਰਾਲਮ ਨਹੀਂ ਹੋ ਸਕਦਾ, ਉਹਨਾਂ ਚਿਰ ਸੰਸਾਰ ਤੋਂ ਵੱਖਰਾ ਨਹੀਂ ਹੋ ਸਕਦਾ। ਸੰਸਾਰ ਤੋਂ ਵੱਖਰਾ ਹੋਊਗਾ ਜਦੋਂ ਤੇਰੀ ਮੇਰੀ ਮਿਟ ਗਈ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਆਜ ਏਕ ਨਾ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰਿਆ, ਫਿਰ ਉਹ ਗਿਆਨ ਆਉਂਦਾ ਜਿਹੜਾ ਕਾਜ ਸਵਾਰਦਾ। ਜੇ ਮੇਰੀ ਮੇਰੀ ਮਿਟ ਜਾਂਦੀ ਹੈ ਫਿਰ ਭਰੋਸਾ ਹੁੰਦਾ, ਭਰੋਸਾ ਹੀ ਪ੍ਰਭ ਹੈ, ਜਿਹੜਾ ਭਰੋਸਾ ਨਾ ਬਹੁਤ ਬੜੀ ਚੀਜ਼ ਹੈ, ਭਰੋਸਾ ਪ੍ਰਭ ਹੈ ਕਾਜ ਸਵਾਰ, ਭਰੋਸੇ ਦੇ ਬਿਨਾਂ ਕਾਜ ਨਹੀਂ ਸਵਾਰ।
ਅੰਦਰ ਸਾਜ ਜੋਗੀ ਕਹੀਏ ਸੋਈ,
ਅੰਦਰ ਸਾਜ ਜਾਂ ਅੰਦਰ ਸੱਚ ਹੈ ਜੋਗੀ ਕਹੀਏ ਸੋਈ, ਉਹ ਜੁੜਿਆ ਹੋਇਆ ਉਹਨੂੰ ਜੋਗੀ ਕਹਿੰਦੇ ਨੇ, ਜੋਗ ਮਤ ਦੇ ਖਿਲਾਫ ਨਹੀਂ ਗਏ ਗੁਰੂ ਨਾਨਕ, ਪਰ ਜੋਗੀ ਹੋਵੇ, ਜੋਗੀ ਇੱਕ ਹੁੰਦਾ ਸਾਫ ਸੂਰਤ ਹੁੰਦਾ ਜੁੜੇ ਹੋਏ ਦਾ ਨਾ ਜੋਗੀ ਹੈ, ਨਹੀਂ ਤਾਂ ਜੇ ਜੋਗੀ ਨਹੀਂ ਫਿਰ ਦਾਲ ਹੈ। ਜੋਗੀ ਇੱਕ ਹੈ ਸਾਬਤ ਸੂਰਤ ਹੈ, ਜੇ ਜੋਗੀ ਨਹੀਂ ਫਿਰ ਦਾਲ ਹੈ, ਫਿਰ ਉਹ ਜੋਗੀ ਹੈ ਸਾਬਤ ਸੂਰਤ ਹੈ, ਦਸਤਾਰ ਸਰ ਹੈ ਉੱਥੇ ਕਿਰਪਾ ਪਰਮੇਸ਼ਰ ਦੀ, ਤਾਂ ਇੱਕ ਹੋਇਆ ਰਹਿੰਦਾ ਨਹੀਂ ਹੈ।
ਅਵਗਤੋਂ ਨਰਮਾਇਲ ਉਪਜੇ,
ਗੁਰੂ ਨਾਨਕ ਖੁਦ ਜੋਗੀ ਹੈ, ਅਸਲੀ ਯੋਗੀ ਹੈ, ਇਹ ਕਹਿੰਦੇ ਨੇ ਕਰਮ ਯੋਗੀ। ਕਰਮਯੋਗੀ ਕੀ ਹੁੰਦਾ, ਦੋਵਾਂ ਲਫ਼ਜ਼ ਕਰ ਲਿਆ ਕਰਮਯੋਗੀ, ਕਰਮ ਨਾਲ ਜੁੜਿਆ ਹੋਇਆ ਸੰਸਾਰੀ ਆਦਮੀ, ਨਰਕ ਚ ਨਿਵਾਸ ਕਰਨ ਵਾਲਾ ਕਰਮਯੋਗੀ ਦਾ ਨਰਕੀ ਜੀਵ ਹੁੰਦਾ, ਮੇਰੀ ਕਰਮ ਭੂਮੀ ਹੈ, ਇਹਨੇ ਵਿਦਵਾਨਾਂ ਦੇ ਘੜੇ ਦੇ ਲਫ਼ਜ਼। ਕਰਮਯੋਗੀ ਹੁੰਦਾ ਜਿਹੜਾ ਉਹ ਮਾਇਆਧਾਰੀ ਹੁੰਦਾ, ਮਾਇਆਦਾਰੀ ਹੈ ਅੰਨਾ ਬੋਲਾ। ਇਹ ਯੋਗੀ ਉਹ ਲਫਜ਼ ਹੈ, ਕਰਮ ਯੋਗੀ ਹੁੰਦਾ ਹੀ ਨਹੀਂ, ਕਰਮ ਯੋਗੀ ਨੈਗੇਟਿਵ ਲਫਜ਼ ਹੈ। ਕਰਮ ਕਰਦਾ ਯੋਗ ਵਾਸਤੇ, ਯੋਗੀ ਜਿਹੜੇ ਸੀ ਉਹ ਵੀ ਕਰਮ ਯੋਗੀ ਆਪਣੇ ਆਪ ਨੂੰ ਨਹੀਂ ਕਹਿੰਦੇ, ਇੰਨੇ ਤਾਂ ਉਹ ਵੀ ਸਿਆਣੇ ਸੀ। ਯੋਗੀ ਕਹਿੰਦੇ ਨਹੀਂ ਆਪਣੇ ਆਪ ਨੂੰ ਕਰਮ ਯੋਗੀ ਕਹਿੰਦੇ, ਕਰਮ ਯੋਗੀ ਲੱਭਦੇ ਨਹੀਂ ਆਇਆ ਹੋਇਆ। ਕਰਮ ਯੋਗੀ ਕਹਿੰਦੇ ਨੇ ਸਿਆਸਤਦਾਨ, ਅਸੀਂ ਤਾਂ ਜੀ ਸੰਸਾਰੀ ਕੰਮਾਂ ਨਾਲ ਜੁੜੇ ਹੋਏ ਹਾਂ, ਸੰਸਾਰ ਨਾਲ ਜੁੜੇ ਹੋਏ ਹਾਂ। ਸੰਸਾਰੀ ਆਦਮੀ ਨੂੰ ਕਰਮ ਯੋਗੀ ਕਹਿੰਦੇ, ਸਾਰੇ ਕਰਮ ਯੋਗੀ ਨੇ, ਕਿਹੜਾ ਨਹੀਂ ਕਰਮ ਯੋਗੀ? ਜਿਹੜਾ ਜਿਹੜੇ ਕਿੱਤੇ ਨਾਲ ਜੁੜਿਆ ਹੋਇਆ ਉਹਦਾ ਕਰਮ ਯੋਗੀ ਆ। ਨਹੀਂ ਉਹ ਤਾਂ ਚਲੋ ਕਰਮ ਯੋਗੀ ਤਾਂ ਹੈ ਨਾ, ਜਿਹੜਾ ਹੱਥ ਪੈਰ ਤੱਕ ਕੰਮ ਕਰਦਾ ਹੈ, ਮਨ ਕਰਕੇ ਜੁੜਿਆ ਹੋਇਆ ਨਹੀਂ ਕੰਮ ਨਾਲ। ਹੱਥ ਪੈਰ ਕਰ ਕੰਮ ਸਭ ਚੀਜ਼ ਨਾਲ ਜੁੜਦਾ, ਕਰਮ ਯੋਗੀ ਕਿੱਥੇ? ਉਹ ਤਾਂ ਕਰਮ ਕਰਦਾ ਹੈ, ਕਰਮ ਕਰਦੇ ਹੋਏ ਨੇ ਕੰਮ ਹੀ, ਕਾਮਨਾ ਕੋਈ ਨਹੀਂ। ਉਹ ਕਰਮ ਚੋਂ ਕੀ ਮਿਲੂਗਾ ਕੀ ਨਹੀਂ ਮਿਲੂਗਾ ਉਹਨੂੰ ਨਹੀਂ ਪਤਾ। ਆਪਾਂ ਨੂੰ ਵੀ ਕੀ ਪਤਾ, ਜਿਹੜਾ ਕੰਮ ਕਰਦੇ ਹਾਂ ਵੀ ਉਹਦਾ ਰਿਜ਼ਲਟ ਕੀ ਹੋਊ ਪਤਾ ਹੁੰਦਾ? ਬਸ ਜੇ ਪਤਾ ਹੀ ਨਹੀਂ ਸਾਨੂੰ, ਤਾਂ ਫਿਰ ਉਹਦਾ ਬਹੁਤਾ ਧਿਆਨ ਰੱਖਣ ਦਾ ਵੀ ਕੀ ਹੈ, ਜੋ ਰਿਜ਼ਲਟ ਆ ਤਾਂ ਹੋਏ ਜਾਂਦਾ।
ਅਵਗਤੋਂ ਨਿਰਮਾਇਲ ਉਪਜੇ,
ਅਵਗਤੋਂ ਨਿਰਮਾਇਲ ਉਪਜੇ,
ਨਿਰਗੁਣ ਤੇ ਸਰਗੁਣ ਥੀਆ।
ਜਦੋਂ ਮਨ ਟਿਕ ਜਾਂਦਾ ਹੈ ਫਿਰ ਨਿਰਮਲ ਗਿਆਨ ਪੈਦਾ ਹੁੰਦਾ ਹੈ ਉਧਰੋਂ।
ਅਵਗਤੋਂ ਨਿਰਮਾਇਲ ਉਪਜੇ,
ਮਾਇਆ ਤੋਂ ਰਹਿਤ ਗਿਆਨ ਫਿਰ ਅੰਦਰੋਂ ਫੁੱਟਦਾ, ਫਿਰ ਨਿਰਮਲ ਜਲ ਥੱਲੇ ਆਉਂਦਾ। ਟਿਕ ਜਾਂਦਾ, ਜਿੰਨਾ ਚਿਰ ਮਨ ਟਿਕਦਾ ਨਹੀਂ ਉਨਾ ਚਿਰ ਮਾਇਆ ਨਾਲ ਜੁੜਿਆ ਹੁੰਦਾ, ਫਿਰ ਨਿਰਮਲ ਗਿਆਨ ਆਉਂਦਾ। ਆ ਗੁਰਬਾਣੀ ਦਾ ਗਿਆਨ ਅਵਗਤ ਤੋਂ ਪੈਦਾ ਹੋਇਆ ਹੋਇਆ, ਇਹ ਨਿਰਮਲ ਬਾਣੀ ਹੈ। ਅੰਮ੍ਰਿਤ ਸੋਭਾ ਜਾਂ ਨਿਰਮਲ ਬਾਣੀ, ਨਿਰਮਲ ਬਾਣੀ ਹੈ।
ਅਵਗਤੋਂ ਨਿਰਮਾਇਲ ਉਪਜੇ,
ਅਵਗਤ ਜਿੰਨਾ ਚਿਰ ਮਨ ਨਹੀਂ ਹੁੰਦਾ ਨਿਰਮਲ ਗਿਆਨ ਅੰਦਰੋਂ ਪੈਦਾ ਹੀ ਨਹੀਂ ਹੁੰਦਾ। ਨਿਰਮਲ ਗਿਆਨ ਅੰਦਰੋਂ ਪੈਦਾ ਹੁੰਦਾ, ਫਿਰ ਉਹ ਕਨੈਕਸ਼ਨ ਜਿਹੜਾ ਖਜ਼ਾਨਾ ਅੰਦਰ ਹੈ ਨਾ, ਫਿਰ ਉਹ ਦਾਡੇ ਦਾ ਖੋਲ ਡਿੱਠਾ ਖਜ਼ਾਨਾ, ਉਹ ਖਜ਼ਾਨਾ ਖੁੱਲਦਾ। ਫਿਰ
ਨਿਰਗੁਣ ਤੇ ਸਰਗੁਣ ਥੀਆ,
ਨਿਰਗੁਣ ਤੇ ਸਰਗੁਣ ਥੀਆ, ਜਿਹੜਾ ਨਿਰਗੁਣ ਸੀ ਨਾ ਫਿਰ ਸਰਗੁਣ ਹੋਇਆ। ਤੂੰ ਸਾਹਿਬ ਗੁਣੀ ਤੇ ਦਾਦਾ ਨਾਲ ਜੁੜ ਗਿਆ, ਇਹ ਸਰਗੁਣ ਅਤਨਾ ਗੁਣਾਂ ਵਾਲਾ ਸਰਗੁਣ ਨਹੀਂ ਹੈ, ਉਹ ਨਿਰਗੁਣ ਸਰਗੁਣ ਕਰ। ਨਿਰਗੁਣ ਤੇ ਸਰਗੁਣ ਸੀਗਾ, ਸਾਰੇ ਗੁਣਾਂ ਸਹਿਤ ਹੋ ਗਿਆ। ਫਿਰ ਉਹਨੂੰ ਤ੍ਰੈ ਗੁਣ ਕਿਹਾ ਹੋਇਆ, ਸਰਗੁਣ ਨਹੀਂ ਹੈ ਤੁਹਾਨੂੰ, ਤੈ ਗੁਣ ਬੇਟੇ ਖਾਈਏ ਸਾਰ, ਤੀਨ ਵਿਆਪੇ ਜਗਤ ਪੇ, ਚੌਥਾ ਤੁਰਿਆ, ਚੌਥਾ ਤੁਰਿਆ ਪਦ ਹੈ। ਤੈਨੂੰ ਤਾਂ ਜਗਤ ਦੇ ਵਿੱਚ ਵਿਆਪ ਦਿੰਦੇ ਹੋ, ਸਾਰੇ ਗੁਣ ਕਿਹੜੇ ਨੇ? ਤੂੰ ਸਾਹਿਬ ਗੁਣੀ ਨਿਧਾਨਾ, ਫਿਰ ਆ ਸਾਰੇ ਗੁਣ ਗਾਇਨ ਪੈਦਾ ਹੁੰਦਾ, ਫਿਰ ਸਰਗੁਣ ਸੀ ਹੈ। ਨਿਰਗੁਣ ਤੇ ਸਰਗੁਣ, ਇੱਕ ਜਿਹੜਾ ਸਰਗੁਣ ਹੈ ਜਿਹੜਾ ਅੱਧਾ ਹੈ, ਜਿੰਨਾ ਚਿਰ ਦਾਲ ਹੈ ਨਿਰਗੁਣ, ਹਮ ਨਿਰਗੁਣ ਯਾਰੇ, ਹਮ ਦੋਹਾਂ ਨੂੰ ਕਿਹਾ ਚਿੱਤ ਔਰ ਮਨ ਦੋਹੇ ਬੁੱਧੀ ਤਿੰਨੇ ਨਿਰਗੁਣ ਯਾਰੇ ਨੇ, ਜਿੰਨਾ ਚਿਰ ਅੱਡੋ ਅੱਡ ਨੇ। ਜਦ ਇੱਕ ਹੋ ਗਏ ਤਾਂ ਸਰਗੁਣ ਯਾਰੇ, ਮਨ ਚਲਾਏ ਮਨ ਨਹੀਂ ਰਿਹਾ, ਮਨ ਟਿਕ ਗਿਆ, ਮਨ ਮਲੀਨ ਨਹੀਂ ਰਿਹਾ। ਜਦ ਮਲੀਨਤਾ ਛੱਡ ਦਿੱਤੀ, ਮਲੀਨਤਾ ਛੱਡੇ ਬਿਨਾਂ ਟਿਕਦਾ ਨਹੀਂ, ਫਿਰ ਸਰਗੁਣ ਥੀਆ।
ਸਤਿਗੁਰ ਪਰਚੈ,
ਨਿਰਗੁਣ ਤੇ ਸਰਗੁਣ ਥੀਆ, ਨਿਰਗੁਣ ਪਹਿਲਾਂ ਸੀ,
ਨਿਰਗੁਣ ਤੇ ਸਤਿਗੁਰ ਥੀਆ,
ਹਾਂ ਸਰਗੁਣ ਥੀਆ,
ਸਤਿਗੁਰ ਸਰਗੁਣ ਥੀ, ਸਰਗੁਣ
ਹਮ ਨਿਰਗੁਣ ਆ ਰਹੇ, ਕੋ ਗੁਣ ਨਾਹੀ ਆਪੇ ਤਰਸ ਪਿਓ ਹੀ, ਗੁਣਵੰਤਿਆ ਗੁਣ ਦੇ ਗੁਣਵੰਤਿਆਂ ਨੂੰ ਜਦ ਗੁਣ ਦਿੱਤੇ ਤੈਂ ਆਪਣੇ ਤਾਂ ਸਰਗੁਣ ਹੋਇਆ। ਗੁਣੀ ਨੇ ਦਾਦਰ
ਸਤਿਗੁਰ ਪਰਚੈ ਪਰਮ ਪਦ ਪਾਈਐ ਸਾਚੇ ਸ਼ਬਦ ਸਮਾਏ ਲਿਆ।
ਸਤਿਗੁਰ ਪਰਚੈ
ਪਰਮ ਪਦ ਪਾਈਐ,
ਸਤਿਗੁਰ ਨਾਲ ਪਰਚ ਗਿਆ, ਸਤਿਗੁਰ ਅੰਦਰ ਹੈ, ਸਤਿਗੁਰ ਦੇ ਭਾਣੇ ਚੱਲਦਾ ਫਿਰ। ਬਸ ਭਾਣਾ ਮਿੱਠਾ ਲੱਗਦਾ, ਜਿਹੜੀ ਚੀਜ਼ ਮਿੱਠੀ ਲੱਗਦੀ ਪਰਚੇ, ਸਤਿਗੁਰ ਦਾ ਭਾਣਾ ਮਿੱਠਾ ਲੱਗਦਾ, ਉਹਦੇ ਲਾਭ ਲਾਭ ਨਹੀਂ ਲੈ, ਦਿਲ ਦੁੱਗਣੀ ਰਾਤ ਚੌਗਣੀ ਉਹਦੇ ਤਰੱਕੀ ਦਿੰਦੀ ਹੈ। ਜਦ ਕਬੀਰ ਨਾਲ ਸਾਂਝ ਕੀਤੀ ਪਹਿਲਾਂ ਵਪਾਰ ਸੰਸਾਰ ਚ ਕੀਤਾ, ਮਨ ਕੀਤਾ ਹੀ ਅਮਾਲਾ ਫਿਰ ਕੇ ਵਪਾਰ ਕੀਤਾ ਨੀ, ਕੁਛ ਨੀ ਮਿਲਿਆ ਉੱਥੋਂ, ਬੀਚ ਕੋ ਬੜਾ ਲਿਖ ਦਿੱਤਾ। ਫਿਰ ਕੀ ਕਹਿੰਦਾ, ਪੰਡਿਤ ਵੀ ਦੇਖੇ ਕੀ ਕਰਦੇ ਨੇ, ਵਿਦਿਆ ਪੜ੍ਹਾਉਂਦੇ ਨੇ, ਗਿਆਨ ਵੇਚਦੇ ਨੇ, ਗਿਆਨ ਇੱਥੇ ਵੀ ਵੇਚਦੇ ਨੇ। ਹੁਣ ਕਹਿੰਦਾ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ, ਕਹਿੰਦਾ ਕੋਈ ਤਾਂ ਲੜਕਾ ਵੇਚਦਾ ਗਿਆਨ ਵੇਚਦਾ ਆਪਣਾ, ਮਨ ਬੁੱਧੀ ਨੇ ਜੋ ਕਮਾਇਆ ਗਿਆਨ ਉਹ ਤਾਂ ਲੜਕਾ ਹੀ ਹੈ, ਜੋ ਪੜ੍ਹਿਆ ਸਮਝਿਆ ਮਨ ਬੁੱਧੀ ਦੇ ਲੈਵਲ ਤੇ ਲੜਕਾ ਹੀ ਹੈ, ਪਰ ਆਹ ਜਿਹੜਾ ਗਿਆਨ ਹੈ ਮਨ ਬੁੱਧੀ ਤੇ ਭਰੇ ਦਾ ਇਹ ਨੀ ਲੜਕਾ ਹੈ, ਸੰਸਾਰੀ ਗਿਆਨ ਹੈ ਜਿਹੜਾ ਦਿਮਾਗ ਤੇ ਲੱਦਿਆ ਹੋਇਆ, ਜਿਹੜਾ ਸ਼ਾਸਤਰਾਂ ਦਾ ਗਿਆਨ ਹੈ ਉਹ ਵਿਕਦਾ, ਉਹੀ ਬਕਾਉ ਮਾਲ ਹੈ ਤਾਂ ਵਿਕਦਾ ਹੀ। ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ, ਲੜਕੀ ਕੀ ਹੈ ਵਿਦਿਆ, ਆਹ ਕੁਛ ਤਾਂ ਸੰਸਾਰ ਚ ਹੋ ਰਿਹਾ, ਇਹ ਕੁਛ ਕਾਸ਼ੀ ਚ ਹੋ ਰਿਹਾ। ਕਹਿੰਦਾ ਸਾਂਝਾ ਕਰੇ ਕਬੀਰ ਸਿੰਘ, ਗਿਆਨ ਵਿਦਿਆ ਦੇ ਵਿੱਚ ਹੁੰਦਾ ਹੈ, ਵਿਦਿਆ ਉਹ ਚੀਜ਼ ਹੈ ਜਿਹਦੇ ਅੱਖਰੀ ਗਿਆਨ ਲਫ਼ਜ਼ਾਂ ਦੇ ਅਰਥ, ਇਹ ਵਿਦਿਆ ਲਫ਼ਜ਼ਾਂ ਦੇ ਅਰਥ ਹੋਣੇ ਉਹ ਤਾਂ ਵਿਦਿਆ, ਗਿਆਨ ਹੋਰ ਗੱਲ, ਇਹਨੇ ਆ ਲਫ਼ਜ਼ਾਂ ਦੇ ਅਰਥ ਨਹੀਂ ਹੁੰਦੇ, ਇਹ ਲਫ਼ਜ਼ ਦਾ ਕੀ ਅਰਥ ਹੈ, ਇਹ ਲਫ਼ਜ਼ ਦਾ ਕੀ ਅਰਥ ਹੈ, ਇਹ ਤਾਂ ਵਿਦਿਆ ਦਾ ਵਿਸ਼ਾ, ਗਿਆਨ ਕਰਨਾ ਉਹਦੇ ਵਿੱਚ ਹੋਰ ਗੱਲ ਹੈ। ਲਫ਼ਜ਼ਾਂ ਦੇ ਅਰਥ ਸਾਰੇ ਆਉਂਦੇ ਹੋਣ, ਡਿਕਸ਼ਨਰੀ ਪੜ੍ਹ ਲਵੇ ਰੱਟ ਲਵੇ ਲਫ਼ਜ਼ਾਂ ਦੇ ਅਰਥ, ਕੀ ਕੋਈ ਕਿਤਾਬ ਲਿਖ ਦੂਗਾ, ਕਿਤਾਬ ਗੈਰ ਨਾਲ ਲਿਖੂਗਾ, ਜੇ ਗਿਆਨ ਹੋਵੇ ਵਿਦਿਆ ਨਾਲ ਵੀ ਹੋਵੇ ਫਿਰ ਵੀ ਨਹੀਂ ਕਿਤਾਬ ਲਿਖ ਸਕਦਾ, ਵਿਦਿਆ ਹੋਰ ਚੀਜ਼ ਹੈ ਗਿਆਨ ਹੋਰ ਚੀਜ਼, ਵਿਦਿਆ ਅਭਿਆਸ ਕਾਰਨ ਨਹੀਂ। ਦੇਖੋ ਨਾ ਏ ਬੀ ਸੀ ਆਪਾਂ ਪੜ੍ਹਦੇ ਹਾਂ ਵਿਦਿਆ ਹੈ, ਫਿਰ ਜੋੜ ਅੱਖਰ ਪੜ੍ਹਦੇ ਹਾਂ, ਫਿਰ ਗਾਹਾਂ ਪੜ੍ਹਦੇ ਹਾਂ, ਫਿਰ ਗਾਹਾਂ ਪੜ੍ਹਦੇ ਹਾਂ, ਫਿਰ ਅੱਖਰਾਂ ਦੇ ਅਰਥ ਦੇਖਦੇ ਹਾਂ, ਫਿਰ ਭਾਸ਼ਾ ਦਾ ਗਿਆਨ ਹੁੰਦਾ, ਉਹ ਭਾਸ਼ਾ 'ਚ ਫਿਰ ਕੋਈ ਗੱਲ ਲਿਖਦੇ ਹਾਂ ਆਪਾਂ ਆਪਣੇ ਉੱਧਰੋਂ ਗਿਆਨ, ਭਾਸ਼ਾ ਦੇ ਵਿੱਚ ਗੱਲ ਦੱਸਦੇ ਹਾਂ ਕੋਈ, ਜਿਹੜੀ ਗੱਲ ਦੱਸਦੇ ਹਾਂ ਭਾਸ਼ਾ ਉਸ 'ਚ ਗੱਲ 'ਚ ਗਿਆਨ ਹੁੰਦਾ। ਵਿਦਿਆ ਬੋਲਣ ਦੇ ਬੋਲਣ ਦੀ ਉਹ ਹੈ, ਬੋਲ ਰਹੇ ਹਾਂ ਵਿਦਿਆ 'ਚ, ਗਿਆਨ ਵਿੱਚ ਦੇ ਰਹੇ ਹਾਂ,
ਗਿਆਨ ਤਾਂ ਤੱਤ ਹੈ,
ਤੱਤ ਵਿਦਿਆ ਵੀ ਹੈ ਇਹ, ਜਿਵੇਂ ਨਿਰੰਜਨ ਲੱਗਦਾ, ਨਿਰੰਜਨ ਲੱਗਦੇ ਜਾਂ ਅਰਥ ਨਹੀਂ ਆਉਂਦੇ ਵਿਦਿਆ ਦਾ ਵਿਸ਼ਾ, ਸਹਿਜ ਵਿਦਿਆ ਦਾ ਲਫ਼ਜ਼, ਸਹਿਜ ਤੱਤ ਇਹਨਾਂ ਲਫ਼ਜ਼ਾਂ ਤੇ ਕੀ ਅਰਥ ਨੇ, ਇਹ ਵਿਦਿਆ ਦਾ ਵਿਸ਼ਾ।
ਸਤਿਗੁਰ ਪਰਚੈ ਪਰਮ ਪਦ ਪਾਈਐ ਸਾਚੇ ਸ਼ਬਦ ਸਮਾਏ ਲਿਆ।
ਸਤਿਗੁਰ ਪਰਚੈ
ਪਰਮ ਪਦ ਪਾਈਐ,
ਪਰਮ ਪਦ ਪਾਈ, ਸਤਿਗੁਰ ਪਰਮ ਪਦ ਪਰਚੈ ਇਹਨਾਂ ਲਫ਼ਜ਼ਾਂ ਦੇ ਅਰਥ ਚਾਹੀਦੇ ਨੇ, ਜੇ ਉਹਨਾਂ ਨੂੰ ਪੜ੍ਹੋ ਹੋਵੇ ਉਹਨੂੰ ਪਤਾ ਹੀ ਨਾ ਹੋਵੇ ਲਫ਼ਜ਼ ਅਰਥ, ਉਹ ਤਾਂ ਮੂਹਰੇ ਰੱਖਦੀ ਹੈ ਕੀ ਦੱਸੂਗੇ, ਵਿਦਿਆ ਦੇ ਬਿਨਾਂ ਗਿਆਨ ਨਹੀਂ। ਹਾਂ ਹਾਂ ਵਿਦਿਆ ਪਹਿਲਾਂ ਦੇਖੋ, ਪਹਿਲਾਂ ਵਿਦਿਆ ਪੜ੍ਹਾਈ ਜਾਂਦੀ ਹੈ ਫਿਰ ਗ੍ਰੰਥ ਪੜ੍ਹਾਇਆ ਜਾਂਦਾ, ਗ੍ਰੰਥਕਾਂ ਦੇ ਗ੍ਰੰਥ ਵਿੱਚ ਗਿਆਨ ਹੈ, ਵਿਦਿਆ ਵਿੱਚ ਵਿਦਿਆ ਦੇ ਵਿੱਚ ਲਿਖਿਆ ਹੋਇਆ,
ਵਿਦਿਆ ਦਾ ਵਿਚਾਰ ਕਰਨੀ
ਉਹ ਵਿਚਾਰ ਵਾਲੀ ਗੱਲ ਹੋਰ, ਉਹ ਤੱਤ ਦੀ ਆਰੇ ਦੂਜੀ ਗੱਲ, ਵੀ ਅੰਦਰਲੇ ਸਰੀਰ ਦੀ ਵਿਦਿਆ ਹੋਰ ਹੈ, ਬ੍ਰਹਮ ਵਿਦਿਆ ਵਿਚਾਰੀ ਹੋਈ ਵਿਦਿਆ ਤਾਂ ਹੈ ਬ੍ਰਹਮ ਵਿਦਿਆ ਬਣਾਉਣ ਨੂੰ ਇਹ ਵਿਦਿਆ ਵਿਚਾਰੀ ਜਾਊਗੀ। ਸੰਸਾਰੀ ਵਿਦਿਆ ਬ੍ਰਹਮ ਵਿਦਿਆ ਦੇ ਵਿੱਚ ਫਰਕ ਹੈ, ਵਿਚਾਰ ਉੱਥੇ ਜਾ ਕੇ। ਪਹਿਲਾਂ ਬੀ ਏ ਤੱਕ ਬੱਚਾ ਪੜ੍ਹ ਗਿਆ, ਫਿਰ ਡਾਕਟਰੀ ਪੜ੍ਹਨ ਲੱਗਿਆ, ਪਹਿਲਾਂ ਉਹਨੇ ਕੀ ਪੜ੍ਹਿਆ? ਡਾਕਟਰੀ ਗਿਆਨ ਹੈ, ਪਹਿਲਾਂ ਵਿਦਿਆ ਪੜ੍ਹੀ ਹੈ, ਪਹਿਲਾਂ ਵਿਦਿਆ ਪੜ੍ਹੀ ਹੈ। ਅਨਪੜ੍ਹ ਨੂੰ ਨਹੀਂ ਜਾ ਕੇ ਸਿੱਧਾ ਡਾਕਟਰੀ ਦਾਖਲ ਕਰ ਸਕਦਾ, ਉਹਦੇ ਸਮਝਣ ਦੇ ਕਾਬਲ ਹੋਇਆ ਲਫ਼ਜ਼ਾਂ ਨੂੰ ਪਹਿਲਾਂ। ਫਿਰ ਤਾਂ ਗਿਆਨ ਹੈ, ਡਾਕਟਰੀ ਦਾ ਗਿਆਨ ਹੈ। ਵਕਾਲ ਵਕੀਲ ਫਿਰ ਐਲ ਐਲ ਬੀ ਕਰਦਾ, ਪਹਿਲਾਂ ਬੀ ਏ ਕਰਦਾ ਫਿਰ ਐਲ ਐਲ ਬੀ ਕਰਦਾ, ਐਲ ਐਲ ਬੀ ਵੱਖਰਾ ਗਿਆਨ ਹੈ। ਬੀ ਏ ਤਾਂ ਕੋਈ ਵਿਦਿਆ ਪੜ੍ਹੀ, ਵਿਦਿਆ ਹੈ ਥੱਲੇ ਪੜ੍ਹੀ, ਲੈਂਗੁਏਜ ਪੜ੍ਹੀ ਹੈ, ਭਾਸ਼ਾ ਪੜ੍ਹੀ ਹੈ, ਭਾਸ਼ਾ। ਕੋਈ ਲੜਕਾ ਵੇਚੀ ਲੜਕੀ ਵੇਚੇ, ਕੋਈ ਸਾਂਝਾ ਕਰੇ ਕਬੀਰ ਸਿੰਘ ਫਰਜ਼ ਉਮਰ ਚ ਕਰੇ, ਕਹਿੰਦੇ ਕਬੀਰ ਨਾਲ ਸਾਂਝਾ ਕਰੇ, ਅੰਤਰਲੇ ਨਾਲ ਅੰਤਰਾਤਮਾ ਨਾਲ ਸਾਂਝਾ ਕਰੇ, ਉਹ ਤਤ ਗਿਆਨ ਦਾ ਵਪਾਰ ਕਰੇ, ਹਰ ਸਿਉਮਣ ਚ ਕਰੇ। ਹਰ ਤੋਂ ਦਵੇ ਕੁਝ ਹਰ ਨੂੰ ਦਵੇ, ਹਰ ਸਿਉਮਣ ਚ ਕਰੇ, ਇਹ ਹਰ ਸਿਉਮਣ ਜਾ ਤਤ ਤੋਂ ਅਵਗਤ ਮਿਲਦਾ, ਕਿਉਂ ਤੱਤੇ ਅਵਗਤੇ।
ਸਤਿਗੁਰ ਪਰਚਾ ਪਰਮ ਪਦ ਪਾਈ ਹੈ,
ਸਤਿਗੁਰ ਦਾ ਪਰਚਾ ਹੋਵੇ ਤਾਂ ਪਰਮ ਪਦ ਪਾਈ ਹੈ। ਸਤਿਗੁਰ ਨਾਲ ਵਿਚਾਰ ਕਰਦਾ ਰਹੇ ਅੰਦਰ, ਆਪਣੇ ਅੰਦਰ ਜੁੜ ਕੇ ਚਿੱਤਰ ਮਨ ਦੋਏ ਵਿਚਾਰ ਕਰਦੇ ਰਹਿਣ, ਸਤਿਗੁਰ ਕਦ ਹੋ ਜਾਂਦਾ ਚਿੱਤਰ, ਜਦ ਸੱਚ ਦਾ ਗਿਆਨ ਇਹਨੂੰ ਹੋ ਜਾਂਦਾ, ਸੱਚ ਦੀ ਸਮਝ ਆ ਜਾਂਦੀ ਹੈ, ਜਦ ਵਿਦਿਆ ਔਰ ਅਵਿਦਿਆ ਦੀ ਸਮਝ ਆ ਜਾਂਦੀ ਹੈ, ਸੰਸਾਰੀ ਵਿਦਿਆ ਅਵਿਦਿਆ ਜਿਹਨੂੰ ਅਸੀਂ ਮਰਨਾ ਕਹਿੰਦੇ ਹਾਂ, ਮਰਨਾ ਹੈ ਨਹੀਂ, ਅਵਿਦਿਆ ਹੈ। ਜਿਹਨੂੰ ਘਰ ਕਹਿੰਦੇ ਹਾਂ ਘਰ ਹੈ ਨਹੀਂ, ਅਵਿਦਿਆ ਹੈ। ਜਿਹਨੂੰ ਸਰੀਰ ਨੂੰ ਅਸੀਂ ਸਰੀਰ ਕਹਿੰਦੇ ਹਾਂ, ਇਹ ਅਵਿਦਿਆ। ਨਾਨਕ ਬੇਰ ਸਰੀਰ ਕੋ ਇੱਕ ਰਥ ਇੱਕ ਰਥਵਾਓ, ਜੁਗ ਜੁਗ ਫਿਰ ਵਟਾਈਏ ਗਿਆਨੀ ਬੁੱਝੇ ਤਾਂ। ਉਹ ਸਰੀਰ ਕੌਣ ਹੈ? ਮਨੁੱਖਾ ਸਰੀਰ ਨਹੀਂ ਹੈ। ਸਤਯੁਗ ਦੇ ਵਿੱਚ ਸਤਯੁਗ ਰਥ ਸੰਤੋਖ, ਸਤਯੁਗ ਦੇ ਸਰੀਰ ਕਿੱਥੇ ਸੀ? ਇਹ ਸਰੀਰ ਦੀ ਗੱਲ ਕਿੱਥੇ ਮੰਨ ਲੈ? ਇੱਥੇ ਵਿਦਿਆ ਵਿਚਾਰ ਦੀ ਬਹੁ ਹੁਣ ਬੇਰ ਸਰੀਰ ਕਰਤਾ ਬਾਹਰਲਾ ਸਰੀਰ, ਵੀ ਜੇ ਮਨੁੱਖਾ ਸਰੀਰ ਬੇਰ ਸਰੀਰ, ਬੇਰ ਸਰੀਰ ਦਾ ਮਤਲਬ ਮੇਰਾ ਸਰੀਰ, ਮੇਰੇ ਮੇਰੇ ਸਰੀਰ ਦਾ
ਸਤਿਗੁਰ ਮੇਰ ਸਰੀਰ ਕਾ
ਇੱਕ ਰਥ ਇੱਕ ਰਥਵਾ, ਨਾਨਕ ਮੇਰ ਸਰੀਰ,
ਨਾਨਕ ਮੇਰ ਸਰੀਰ
ਕਾ। ਨਾਨਕ ਕਹਿੰਦਾ ਮੇਰੇ ਜਿਹੜੇ ਸਰੀਰ ਦਾ ਇੱਕ ਰਥ ਹੈ ਇੱਕ ਰਥਵਾ ਹੈ। ਰਥਵਾ ਹੱਕਣ ਵਾਲਾ ਹੁੰਦਾ, ਰਥ ਜੀ ਨੂੰ ਹੋਕੀ ਦਾ ਉਹ ਹੁੰਦਾ। ਜੁਗ ਜੁਗ ਫਿਰ ਵਟਾਈਏ, ਜੁਗਾਂ ਚ ਰਥ ਵਟਾਇਆ ਜਾਂਦਾ ਗਿਆਨੀ ਬੁੱਝੇ ਤਾਂ, ਤੇ ਜੁਗ ਜੁਗ ਰਸਤਾ ਵਟਾਇਆ ਜਾਂਦਾ। ਫਿਰ ਆ ਸਰੀਰ ਤਾਂ ਹਰੇਕ ਯੁੱਗ ਚ ਹੁੰਦਾ ਨੀ, ਫਿਰ ਸਰੀਰ ਕੌਣ ਹੋਏ?
ਉਹ ਰਥ ਕਿਹੜਾ?
ਉਹ ਸਰੀਰ ਕਿਹੜਾ? ਤੇ ਅਸੀਂ ਸਰੀਰ ਦੇ ਹੱਥ ਹੈ, ਸਰੀਰ ਕਰ ਲੈ। ਸਤਿਯੁਗ ਰਾਜ ਸੰਤੋਖ ਕਾ ਫਿਰ ਸਰੀਰ ਕਾ, ਸਰੀਰ ਫਿਰ ਸਤਯੁਗ ਦੇ ਵਿੱਚ ਤਾਂ ਹੁੰਦਾ ਹੀ, ਸਤਯੁਗ ਦੇ ਵੀ ਸਰੀਰ ਕਿੱਥੇ ਹੁੰਦਾ? ਤ੍ਰੇਤੇ ਰੱਖ ਰਥ ਜਿੱਤੇ ਕਾ, ਤ੍ਰੇਤੇ ਚ ਵੀ ਸਰੀਰ ਨਹੀਂ ਹੁੰਦਾ। ਦੁਆਪਰ ਰਥ ਤਪੇ ਕਾ, ਦੁਆਪਰ ਦੇ ਵਿੱਚ ਆ ਕੇ ਸਰੀਰ ਮਿਲਣ ਲੱਗਦਾ, ਉੱਥੇ ਤਪ ਹੈ। ਮੁਰਦ ਤਪ ਕਰਤੇ ਸਾਧ ਸਾਧ ਸਿਮਰਤ ਪ੍ਰਭ ਰਹਿਤੇ, ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਵਰ ਦੇ ਵਿੱਚ ਕੀ ਹੈ? ਕ੍ਰੋਧ ਪ੍ਰਧਾਨ ਹੈ, ਕੂੜ ਬੋਲਦਾ, ਕੂੜ ਛੁਰਾ ਮੁੱਠਾ ਮੁਰਦਾਰ, ਆਦਾ ਮੁੱਠਾ ਹੈ ਮੁਰਦਾਰ ਤਾਂ ਸਰੀਰ ਤਾਂ ਛੁਰਾ ਕੂੜ ਦਾ ਮੁੱਠਾ ਹੈ।